ਇਸ ਹਾਏ ਨਾ ਤੋੜ ਨੇ ਮੈਨੂੰ ਮਰੋੜ ਸੁੱਟਿਆ। ਬਸ ਇਹਦਾ ਮਰੋੜਾ ਹੈ, ਮੇਰੀ ਪੀੜਾ ਬਣ ਗਿਆ। ਵਹੁਟੀ ਪੁੱਛਣ ਲੱਗੀ, ਕਿਉਂ ਕੀ ਹੋਇਆ? ਪਤੀ ਰੁਕ ਕੇ, ਜੀ ਤੇ ਕੁਛ ਐਸਾ ਸਹਿਮ ਬੈਠ ਗਿਆ ਹੈ ਕਿ ਨੀਂਦ ਨਹੀਂ ਪੈਂਦੀ, ਪੈਂਦੀ ਏ ਤੇ ਤੜਫ ਤੜਫ ਉੱਠਦਾ ਹਾਂ। ਵਹੁਟੀ ਪੁੱਛਦੀ, ਕੀ ਹੁੰਦਾ? ਪਤੀ ਜੀ ਕਹਿਣ ਲੱਗੇ, ਅੱਖ ਲੱਗਦੀ ਆਵਾਜ਼ ਆਉਂਦੀ ਹੈ, ਹਾਏ ਨਾ ਤੋੜ, ਤ੍ਰਬਕ ਕੇ ਜਾ ਖੁੱਲ ਜਾਂਦੀ ਹੈ। ਤੁਸਾਂ ਸੱਚਮੁੱਚ ਚਕੋਦਰਾ ਜ਼ੋਰ ਧੰਗਾਣੇ ਤੁੜਵਾਇਆ, ਕਾਕੀ ਵਾਸਤੇ ਪਾਉਂਦੀ ਰਹੀ, ਤੁਸੀਂ ਉਸ ਨਿਮਾਣੀ ਦੀ ਨਿਆਣੀ ਦੀ ਆਵਾਜ਼ ਨਹੀਂ ਸੁਣੀ? ਕੀ ਉਹ ਰੋਕਦੀ ਸੀ ਤੁਹਾਨੂੰ? ਹਾਂ, ਪਤੀ ਨੇ ਜਵਾਬ ਦਿੱਤਾ। ਥੋੜ੍ਹਾ ਜਿਹਾ ਰੁਕ ਕੇ ਆਪ ਹੀ ਕਹਿਣ ਲੱਗੇ, ਕੀ ਸੀ ਇਹ ਬਾਦਲ ਔਂਤਰਾ 4-6 ਪੈਸੇ ਦਾ ਚਕੋਦਰਾ, ਜਿਸ ਬਦਲੇ ਤੁਸੀਂ ਵੀ ਇੰਨਾ ਦੁੱਖ ਪਾਇਆ ਤੇ ਉਸ ਬਾਲੜੀ ਨੂੰ ਵੀ ਦੁੱਖ ਚ ਪਾਇਆ? ਪਤੀ ਕਹਿਣ ਲੱਗਾ, ਚਕੋਦਰਾ ਤਾਂ ਕੁਝ ਨਹੀਂ ਸੀ, ਮੈਂ ਆਖਾਂ ਤੋੜੋ ਤੇ ਉਹ ਕੌਣ ਹੋਵੇ ਨਾ ਤੋੜ ਦੇਣ ਦਾ ਹੁਕਮ ਦੇਣ ਵਾਲੀ? ਵਹੁਟੀ ਕਹਿਣ ਲੱਗੀ, ਗੱਲ ਤੇ ਠੀਕ ਹੈ, ਪਰ ਉਹ ਤਾਂ ਬੱਚੀ ਸੀ, ਉਸਦੀ ਗੱਲ ਦਾ ਰੋਸ ਕਾਹਨੂੰ ਕਰਨਾ ਸੀ? ਅਣਜਾਣੇ ਕੀ ਜਾਣਨ, ਸਿਰ ਤੇ ਪਿਆਰ ਦੇਣਾ ਸੀ, ਚੰਗਾ ਕਹਿੰਦਾ ਸੀ, ਇਹੋ ਚੰਗੀ ਗੱਲ ਸੀ। ਫਿਰ ਸਾਰੇ ਕਾਮੇ ਆਪਣੇ ਬੱਚਿਆਂ ਨੂੰ ਇਹੋ ਸਿਖਾ ਦੇਣ ਹਰ ਰੋਜ਼, ਅੱਛਾ ਬੱਚਾ, ਇਹ ਮੇਰਾ ਰੂਪ ਕਿੱਥੇ ਰਹੂਗਾ? ਸੱਚੀ ਪੁੱਛਦੇ ਹੋ? ਹੇ ਪਤੀ ਜੀ, ਜੇ ਸਾਰੇ ਕਾਮੇ ਐਸੇ ਬੱਚੇ ਪੈਦਾ ਕਰ ਲੈਣ ਤਾਂ ਮੈਂ ਕਹਾਂਗੀ ਸਾਰਾ ਬਾਗ ਬੱਚੇ ਮੰਗਣ ਤਾਂ ਦੇ ਦਿਓ, ਰੱਬ ਤੁਹਾਡੇ ਤੇ ਤਰੁੱਠੇਗਾ ਜਿਵੇਂ ਤੁਸੀਂ ਉਸਦੇ ਬੱਚੇ ਤੇ ਤਰੁੱਠੋਗੇ। ਪਤੀ ਤਰਬਕ ਕੇ ਫਿਰ, ਹਾਏ ਨਾ ਤੋੜ, ਉਫ, ਇਹ ਆਵਾਜ਼ ਮੇਰਾ ਪਿੱਛਾ ਕਿਉਂ ਨਹੀਂ ਛੱਡਦੀ? ਵਹੁਟੇ ਗੱਲ ਦੀ ਲੜੀ ਨੂੰ ਫਿਰ ਫੜ ਕੇ, ਕੀ ਸਾਰੇ ਬੱਚੇ ਨਾ ਤੋੜ ਕਹਿਣ ਤਾਂ ਤੁਹਾਡਾ ਦਿਲ ਇਸੇ ਤਰ੍ਹਾਂ ਹਿਲ ਖੜੋਵੇ? ਇਹੋ ਤਾਂ ਮੇਰੀ ਸਮਝੇ ਨਹੀਂ ਪੈਂਦਾ, ਪਤੀ ਨੇ ਕਿਹਾ। ਵਹੁਟੀ ਕਹਿਣ ਲੱਗੀ, ਤੇ ਇਹੋ ਸਮਝਣ ਵਾਲੀ ਗੱਲ ਹੈ ਜੀ, ਕਾਕੀ ਅੱਤ ਸਰਲ ਤੇ ਸਾਫ਼ ਸੁਭਾਅ ਦੀ ਹੈ, ਦਿਲ ਬੜਾ ਨਿਰਮਲ ਹੈ, ਬਾਣੀ ਦੀ ਪ੍ਰੇਮਣ ਹੈ, ਸਿਦਕ ਭਰੋਸੇ ਵਾਲੀ ਹੈ, ਉਸਦੀ ਸਿੱਖ ਨੂੰ ਇਹ ਸੋਨੇਰੀ ਫੁੱਲ ਪਿਆ ਹੈ, ਫਿਰ ਉਹ ਫਲ ਬਣਿਆ, ਉਸਨੇ ਬੜੀ ਰੀਝ ਨਾਲ ਪਾਲਿਆ, ਉਸਨੇ ਅੱਤ ਪਿਆਰ ਨਾਲ ਇਸ ਦੀ ਸੇਵਾ ਕੀਤੀ ਹੈ, ਨਹੀਂ ਸੀ ਚਾਹੁੰਦੀ ਇਹ ਅਜੇ ਤਰੁੱਟੇ। ਇਹ ਤਾਂ ਫਿਰ ਬਾਲ ਦੀ ਰਿਹਾੜ ਹੋਈ ਨਾ, ਜਸਵੰਤ ਬੋਲਿਆ। ਬਾਲਾਂ ਦੀਆਂ ਰਿਹਾੜਾਂ ਨਾਲ ਕਲੇਜੇ ਪੈ ਖੁੱਸਦੇ ਨੇ, ਫਿਰ ਐਂ ਐਡਾ ਅਸਰ ਪਿਆ, ਕਾਕੀ ਕੋਈ ਡੈਣ ਬਾਵਾ ਹੈ? ਪਤੀ ਦੇ ਅੰਦਰ ਕੋਈ ਡੋ ਡਰ ਬੈਠ ਗਿਆ। ਨਾ ਜੀ, ਕਾਕੀ ਦੇਵੀ ਹੈ। ਹਾਂ ਸ੍ਰੀ ਜੀ, ਉਹ ਜਿਸ ਦਾਤੇ ਤੋਂ ਬੇਮੁੱਖ ਹੋਇਓ ਨਾ, ਉਸਦੀ ਪ੍ਰੇਮਣ ਹੈ, ਇਹ ਚਕੋਦਰਾ ਉਸਨੇ ਉਹਨਾਂ ਲਈ ਪਾਲਿਆ ਸੀ। ਪਤੀ ਹੈਰਾਨ ਹੋਇਆ, ਇਹ ਉਮਰ ਤੇ ਇੰਨੀ ਲਗਨ? ਵਹੁਟੀ ਕਹਿਣ ਲੱਗੀ, ਹਾਂ, ਕੁਛ ਦੇਵਤਾ ਰੂਪ ਮਾਤਾ ਪਿਤਾ ਦਾ ਸੁਚੱਜਾ ਸੱਤ ਸਨ, ਕੁਛ ਕੋਰੀ ਪੱਟੀ ਬਾਲਪਣੇ ਦਾ ਦਿਲ, ਕੋਈ ਆਪਣੇ ਕਰਮ ਲਗਨ ਲੱਗੀ ਤੇ ਪ੍ਰੇਮ ਬਣ ਗਿਆ, ਤੁਸਾਂ ਵਲੋਂ ਦਰਿਆ, ਉਹ ਬਣ ਗਿਆ ਛਜਲੀ ਵਾਲਾ ਦਰਾ ਭਯੰਕਮ, ਜਿਸ ਦੇ ਇੱਕ ਫੜੱਕੇ ਨੇ ਪਛਾੜ ਦਿੱਤੇ, ਇੱਕ ਮਾਲਕ ਤੇ ਇੱਕ ਕਾਮਾ, ਦੋ ਤੇ ਤੁਸੀਂ ਤੋੜ ਲੈ, ਇੱਕੋ ਦਾ ਦਿਲ ਤੋੜਿਆ। ਵਹੁਟੀ ਗੱਲਾਂ ਕਰਦੀ ਜਾਂਦੀ ਤੇ ਉਸਦੀ ਅੱਖ ਲੱਗਦੀ ਜਾਂਦੀ ਸੀ। ਜਦੋਂ ਥੋੜੇ ਥੋੜੇ ਘੁਰਾੜੇ ਸ਼ੁਰੂ ਹੋ ਪਏ ਤਾਂ ਵਹੁਟੀ ਚੁੱਪ ਹੋ ਗਈ, ਪਰ ਬੈਠੀ ਪਾਸ ਹੀ ਰਹੀ। ਕੁਛ ਚਿਰ ਮਗਰੋਂ ਪਾਸਾ ਪਰਤਿਆ, ਫਿਰ ਆਵਾਜ਼ ਆਈ, ਵੇ ਵੀਰ ਨਾ ਤੋੜ, ਹਾਏ ਨਾ ਤੋੜ। ਜਸਵੰਤ ਦੇ ਨੈਣ ਖੁੱਲੇ, ਤੜਪ ਕੇ ਉੱਠਿਆ, ਵਹੁਟੀ ਵੱਲ ਤੱਕ ਕੇ ਬੋਲਿਆ, ਜਾਗ ਨਹੀਂ ਪਈ ਹੈ, ਹੈ ਬੈਠੀ ਹੈ, ਮੈਂ ਇੱਕ ਸੁਪਨਾ ਡਿੱਠਾ। ਵਹੁਟੀ ਪੁੱਛਣ ਲੱਗੀ, ਕੀ ਹੈ? ਹੁਣ ਜਸਵੰਤ ਆਪਣੇ ਸੁਪਨੇ ਦਾ ਵਿਸਥਾਰ ਦੱਸਣ ਲੱਗਾ, ਤੇਰੀ ਗੱਲ ਸੁਣਦੇ ਸੁਣਦੇ ਮੇਰੀ ਅੱਖ ਲੱਗ ਗਈ। ਕੀ ਦੇਖਦਾ ਕਿ ਮੇਰੀ ਨਜ਼ਰ ਦੇ ਮੈਦਾਨ ਵਿੱਚ ਸਾਰਾ ਹਿੰਦੁਸਤਾਨ ਹਥਾਲੜਾ ਹੋਇਆ ਪਿਆ ਹੈ। ਕਸ਼ਮੀਰ, ਪੰਜਾਬ, ਪਹਾੜ, ਪੂਰਬ ਬੰਗਾਲ, ਰਾਜਪੂਤਾਨਾ, ਸਿੰਧ, ਦੱਖਣ, ਸਾਰਾ ਇੱਕੋ ਵਾਰ ਦਿਸਣ ਲੱਗ ਪਿਆ ਔਰ ਇਉਂ ਭਾਸਦਾ ਜਿਸ ਤਰ੍ਹਾਂ ਇੱਕ ਬਾਗ ਹੋਵੇ। ਵੱਖੋ ਵੱਖਰੇ ਦੇਸ਼ ਇਉਂ ਭਾਸਣ ਜਿਕਰ ਬਾਗ ਦੇ ਵੱਖਰੇ ਵੱਖਰੇ ਖੱਤੇ ਅਤੇ ਤਖਤੇ ਹੁੰਦੇ ਹਨ। ਸਰਬ ਜਾਤਾਂ ਦੀਆਂ ਤੀਵੀਆਂ, ਮਰਦ ਬੱਚੇ ਇਉਂ ਲੱਗਣ ਜੇਕਰ ਉੱਗੇ ਹੋਏ ਬੂਟੇ ਹਨ ਅਤੇ ਬੂਟਿਆਂ ਵਾਂਗ ਖਲੋਤੇ ਹਨ। ਫਿਰ ਮੈਂ ਕੀ ਦੇਖਾਂ, ਜੋ ਹਨੇਰਾ ਹੋ ਗਿਆ ਹੈ ਔਰ ਬੜੀ ਭਾਰੀ ਗੂੰਜ ਉੱਠੀ, ਫਿਰ ਇੱਕ ਬੂਟੇ ਤੋਂ ਸਹਿਮਵੀਂ ਜੀ ਸੱਦ ਉੱਠਦੀ ਹੈ, ਹਾਏ ਨਾ ਤੋੜ, ਹਾਏ ਨਾ ਤੋੜ, ਨਾ ਤੋੜ ਵੇ ਵੀਰ। ਪਲ ਕੁ ਮਗਰੋਂ ਫਿਰ ਚਾਨਣਾ ਹੋ ਗਿਆ। ਮੈਂ ਕੀ ਦੇਖਾਂ ਕਿ ਇੱਕ ਇੱਕ ਬੂਟੇ ਪਾਸ ਇੱਕ ਇੱਕ ਮੁਗਲ ਪਠਾਨ ਖੜਾ ਹੈ। ਕੋਈ ਤਾਂ ਕੁਹਾੜੇ ਨਾਲ ਕਿਸੇ ਬੂਟੇ ਨੂੰ ਕੱਟਦਾ, ਕੋਈ ਆਰੀ ਨਾਲ ਵੱਢਦਾ, ਕੋਈ ਹਲਕੋਰੇ ਨਾਲ ਪੁੱਟ ਕੇ ਉੱਧਰ ਧਰ ਦਿੰਦਾ, ਕੋਈ ਪੱਤ ਪੱਤ ਤੋੜ ਕੇ ਬ੍ਰਿਸ਼ ਨੂੰ ਅਪੱਤ ਕਰਦਾ, ਕੋਈ ਡਾਲੀ ਡਾਲੀ ਤੋੜਦਾ ਬੇਡਾਲੀਆਂ ਕਰੀ ਜਾਂਦਾ। ਜਦ ਵੀ ਬੂਟਾ ਟੁੱਟਦਾ ਉਸ ਵਿੱਚੋਂ ਦਿਲ ਚੀਰਵੀਂ ਆਵਾਜ਼ ਨਿਕਲਦੀ ਹੈ, ਹਾਏ ਨਾ ਤੋੜ। ਹਰ ਬੂਟੇ ਵਿੱਚੋਂ ਲਹੂ ਦੀ ਧਾਰ ਵਗਦੀ ਹੈ। ਰਾਖੇ, ਕਾਮੇ, ਮਾਲੀ, ਬਾਗਬਾਨ, ਸੈਰ ਕਰਨ ਵਾਲੇ ਮਾਲਕ ਸਭ ਤੋੜਨ ਦੇ ਦੁਆਲੇ ਹਨ। ਡਰ ਦੀ ਬੇਤਰਸੀ ਨਾਲ ਸਾਰੇ ਤੋੜੀ ਜਾਂਦੇ ਨੇ। ਹਰ ਡਾਲੀ ਪੱਤੇ ਵਿੱਚੋਂ ਇਹੋ ਆਵਾਜ਼ ਆਉਂਦੀ ਹੈ, ਹਾਏ ਨਾ ਤੋੜ। ਤੋੜਨ ਵਾਲੇ ਨਾ ਤੋੜ ਦੀ ਦੁਹਾਈ ਸੁਣਦੇ ਵੀ ਹਨ ਪਰ ਤੋੜੀ ਵੀ ਜਾਂਦੇ ਹਨ। ਫਿਰ ਹਨੇਰਾ ਛਾ ਗਿਆ। ਪੁਰੇ ਵੱਲੋਂ ਦਰਿਆਓਂ ਪਾਰ ਇੱਕ ਲਸ ਚਾਨਣ ਦੀ ਫੁੱਟੀ। ਚਾਨਣੇ ਦੀਆਂ ਲਸ਼ਾਂ ਵਿੱਚੋਂ ਆਵਾਜ਼ ਆਵੇ, ਖਬਰਦਾਰ ਨਾ ਤੋੜ, ਨਾ ਤੋੜ। ਮੈਂ ਕੀ ਡਿੱਠਾ ਕਿ ਤੋੜਨਾ ਬੰਦ ਹੋਣ ਲੱਗਾ। ਤੋੜਨ ਵਾਲੇ ਕਈ ਇਹ ਤੇ ਸੂਤ ਹੋ ਕੇ ਰੱਖਣ ਵਾਲਿਆਂ ਵਿੱਚ ਰਾਖੇ ਬਣ ਗਏ, ਕਈ ਆਰਾਮ ਨਾਲ ਆਪ ਬੂਟੇ ਬਣ ਗਏ, ਕਈ ਇਹਨਾਂ ਵਿੱਚੋਂ ਨੱਸ ਗਏ, ਬਹੁਤ ਸਾਰੇ ਮਰ ਗਏ। ਫਿਰ ਆਵਾਜ਼ ਆਈ, ਮੈਂ ਰੱਖ ਲਿਆ, ਹਾਂ ਮੈਂ ਰੱਖ ਲਿਆ। ਤਾਂ ਹਾਏ ਨਾ ਤੋੜ ਦੀ ਆਵਾਜ਼ ਦੂਰ ਦੂਰ ਹੋਰ ਦੂਰ ਹੁੰਦੀ ਗਈ, ਐਡੀ ਦੂਰ ਨਿਕਲ ਗਈ ਕਿ ਸੁਣਨੋਂ ਬੰਦ ਹੋ ਗਈ। ਫਿਰ ਸੁਣੀ ਤੇ ਇਹ ਸੱਦ, ਰੱਖ ਲਿਆ ਬਈ, ਰੱਖ ਲਿਆ ਸਮੁੱਚਾ ਬਾਗ। ਹੁਣ ਚਾਨਣ ਚਮਕਿਆ, ਤ੍ਰਿਖਾ ਹੋ ਕੇ ਤੇ ਤ੍ਰਬਕ ਕੇ ਮੇਰੀ ਜਾਗ ਖੁੱਲ ਗਈ। ਭਲਾ ਦੱਸ ਖਾਂ, ਇਹ ਕੀ ਹੋਇਆ? ਵਹੁਟੀ, ਸੁਪਨਿਆਂ ਵਿੱਚ ਅਕਸਰ ਦਿਨ ਦੇ ਵਰਤੇ ਮਾਜਰੇ ਹੋਰ ਹੋਰ ਸੂਰਤਾਂ ਬਣਾ ਕੇ ਦਿਸਦੇ ਨੇ ਜੀ, ਪਰ ਕਦੀ ਸੁਪਨੇ ਅਸਲੀਅਤਾਂ ਖੋਲਦੇ ਤੇ ਕਦੀ ਹੋਣਹਾਰਾਂ ਵੀ ਦੱਸਦੇ ਹਨ। ਸਾਰੇ ਸੁਪਨੇ ਝੂਠੇ ਵੀ ਨਹੀਂ ਹੁੰਦੇ ਜੇ ਸਾਰੇ ਸੱਚੇ ਨਹੀਂ ਤੇ, ਇਹ ਨਿਰੇ ਪਖਲਾ ਨਹੀਂ ਹੁੰਦੇ। ਤੇ ਜੋ ਗੱਲ ਸਾਪ੍ਰਤੱਖ ਹੈ ਉਸਦੀ ਸੁਪਨੇ ਤੇ ਨਾ ਸੁਪਨੇ ਨਾਲ ਵੰਡ ਕੀ ਹੋਣੀ ਹੋਈ? ਭਲਾ ਤੁਸਾਂ ਦਾ ਸੁਪਨਾ ਤਾਂ ਸਾਪ੍ਰਤੱਖ ਹੈ। ਦੇਖੋ ਦੇਸ਼ ਭਰ ਬੜਾ ਜ਼ੁਲਮ ਹੋ ਰਿਹਾ, ਇਹ ਵੀ ਸੱਚ ਹੈ ਕਿ ਵਾਰੂ ਕੋਈ ਨਹੀਂ, ਇਹ ਵੀ ਸਾਪ੍ਰਤੱਖ ਹੈ ਕਿ ਕਲਗੀਧਰ ਜੀ ਧਰਮ ਤੇ ਪ੍ਰਜਾ ਦੀ ਰੱਖਿਆ ਖਾਤਰ ਧਰਮ ਯੁੱਧ ਕਰ ਰਹੇ ਹਨ। ਉਹ ਜ਼ਾਲਮਾਂ ਨੂੰ ਪ੍ਰਤੱਖ ਵਰਜ ਰਹੇ ਹਨ ਕਿ ਜ਼ੁਲਮ ਨਾ ਕਰੋ। ਸਾਨੂੰ ਕੁਸੰਗ ਨੇ ਇਹ ਤਰਕਾਂ ਸਿਖਾ ਦਿੱਤੀਆਂ ਹਨ ਕਿ ਉਹਨਾਂ ਨੇ ਸ਼ਸਤਰ ਕਿਉਂ ਫੜੇ। ਪਰ ਪਤੀ ਜੀ, ਖਿਮਾ ਕਰਨੀ, ਸੱਚ ਤਾਂ ਇਹ ਹੈ ਕਿ ਜੇ ਉਹ ਸ਼ਸਤਰ ਨਾ ਫੜਨ ਤਾਂ ਇਹ ਤਸ਼ੱਦਦ ਵੱਧਦਾ ਹੀ ਜਾਵੇ। ਸ਼ਸਤਰ ਨਾ ਫੜਨ ਵਾਲੇ ਅਨੇਕਾਂ ਫਕੀਰ ਬੈਠੇ ਹਨ ਜੋ ਕੁਝ ਨਹੀਂ ਸਵਾਰ ਰਹੇ। ਉਹ ਸ਼ਸਤਰ ਇਸ ਕਰਕੇ ਤਾਂ ਨਹੀਂ ਤਿਆਗੀ ਬੈਠੇ ਜੋ ਪੁੰਨ ਜਾਣਦੇ ਹਨ, ਪਰ ਸ਼ਾਸਤਰ ਫੜ ਕੇ ਫਿਰ ਧਰਮ ਨਿਭਾਉਣ ਦੀ ਜਾਂਚ ਉਹਨਾਂ ਨੂੰ ਨਹੀਂ ਆਈ ਅਜੇ। ਇਹ ਆਪ ਜਾਣਦੇ ਹੋ ਕਿ ਗੁਰੂ ਜੀ ਆਪਣੇ ਲਈ ਕੁਝ ਨਹੀਂ ਕਰ ਰਹੇ, ਕੇਵਲ ਦੁਖੀ ਪਰਜਾ ਦੀ ਖਾਤਰ ਖੇਡਾਂ ਦੀ ਪੰਡ ਸਿਰ ਤੇ ਚੁੱਕ ਰਹੇ ਹਨ। ਉਹਨਾਂ ਦੀ ਖਾਤਰ ਜੰਗ ਕਰਨ ਲੱਗੇ ਹਨ ਜੋ ਚਕੋਦਰਿਆਂ ਦੀ ਤਰ੍ਹਾਂ ਜ਼ੁਲਮਾਂ ਤੇ ਨਿਰਦਈ ਹੱਥਾਂ ਨਾਲ ਤੋੜੇ ਜਾ ਰਹੇ ਹਨ, ਜੋ ਆਦਮੀ ਹੋ ਕੇ ਭੇਡਾਂ ਦੀ ਤਰ੍ਹਾਂ ਵੇਖਦੇ ਹਨ, ਜੋ ਆਦਮੀ ਹੋ ਕੇ ਆਪਣੀ ਰੱਖਿਆ ਤੋਂ ਵੀ ਅਸਮਰੱਥ ਹਨ, ਐਸੇ ਦੁਖੀਆਂ ਦੀ ਖਾਤਰ ਵੀਰ ਰਸ ਵਿੱਚ ਖੇਡ ਰਹੇ ਹਨ। ਨਹੀਂ ਤਾਂ ਉਸ ਸ਼ਾਂਤ ਸਰੋਵਰ ਵਿੱਚ ਕੀ ਕਮੀ ਤੇ ਕਿਸ ਚੀਜ਼ ਦੀ ਲੋੜ ਹੈ? ਪਤੀ ਜੀ, ਉਹ ਜੇ ਬੇਅਦਬੀ ਬਖਸ਼ੋ ਤਾਂ ਇੱਕ ਬਿਨੈ ਕਰਾਂ। ਮੇਰੇ ਸਰਤਾਜ ਜੀ, ਸਾਡਾ ਧਰਮ ਇਹ ਸੀ ਕਿ ਅਸੀਂ ਉਹਨਾਂ ਦੇ ਸੇਵਕ ਤੇ ਉਹਨਾਂ ਦੇ ਨਾਲ ਰਲਦੇ। ਜੀ ਜਾਮਾ ਅਰਪਣ ਕਰਦੇ ਤੇ ਰਾਖਿਆਂ ਦੀ ਫੌਜ ਵਿੱਚ ਨਾਮ ਪਾਉਂਦੇ, ਪਰ ਕੀ ਜਾਣੀਏ, ਮੈਂ ਭਾਰੀ ਪਾਪਣ ਹਾਂ, ਖਬਰੇ ਮੇਰੇ ਕਰਮਾਂ ਦੇ ਕਾਰਨ। ਪਤੀ ਜੀ, ਆਪਨੇ ਸਤਿਗੁਰਾਂ ਵੱਲੋਂ ਉਦਾਸੀ ਦਾ ਰੰਗ ਫੜਿਆ। ਹੇ ਪਤੀ ਜੀ, ਅਸੀਂ ਤੁਸੀਂ ਸਗੋਂ ਨਾ ਤਾਂ ਤੋੜਨ ਵਾਲੇ ਬਣੇ ਤੇ ਨਾ ਰੱਖਣ ਵਾਲੇ ਬਣੇ, ਸਗੋਂ ਰਾਖਿਆਂ ਦੇ ਲਾਗੂ ਬਣੇ। ਇਹ ਕਿੱਡੀ ਸਾਡੀ ਭੁੱਲ ਹੈ ਜੋ ਇਸ ਵੇਲੇ ਸਤਿਗੁਰੂ ਤੋਂ ਉਲਟੇ ਚੱਲ ਰਿਹਾ ਹਾਂ। ਅਸੀਂ ਦੀਨ ਦੁਨੀਆਂ ਵਿੱਚ ਦੇਵਨਹਾਰ ਹੋਵਾਂਗੇ। ਪਤੀ ਜੀ, ਉਹ ਕੋਈ ਐਸੀ ਦਇਆ ਕਰੋ ਜੋ ਅਸੀਂ ਕਿਵੇਂ ਨਾ ਕਿਵੇਂ ਬਚ ਜਾਈਏ। ਪਤੀ, ਮੈਂ ਉਲਟ ਤਾਂ ਕੁਛ ਨਹੀਂ ਕੀਤਾ। ਚੁੱਪ ਹੋ, ਫਿਰ ਉੱਠ ਕੇ ਬੈਠ ਗਿਆ। ਠੀਕ ਹੈ ਨਾ, ਪਤਨੀ ਨੇ ਪੁੱਛਿਆ। ਚੁੱਪ ਰਿਹਾ। ਫਿਰ ਵਹੁਟੀ ਕਹਿਣ ਲੱਗੀ, ਮੇਰੀ ਜਾਚੇ ਪਤੀ ਜੀ, ਉਹ ਤੁਹਾਡਾ ਆਪਣਾ ਦਿਲ ਮਾੜਾ ਨਹੀਂ ਸੀ, ਬੇਮੁੱਖਾਂ ਦੀ ਸੰਗਤ ਮਾੜੀ ਸੀ। ਸੌਰੀ, ਦੋ ਆਨੇ ਦਾ ਬਹਾਦਰ ਚਕੋਦਰਾ ਹੁੰਦਾ ਕੀ ਹੈ? ਇਸ ਮਾਮੂਲੀ ਫਲ ਦੇ ਬਦਲੇ ਅੱਜ ਇੱਕ ਬਾਲਕੀ ਦਾ ਇਹ ਹਾਲ ਹੋ ਗਿਆ। ਮੇਰੀ ਜੀਭ ਸੜੇ ਜੇ ਆਪ ਨੂੰ ਦੋਸ਼ ਦਿਆਂ, ਪਰ ਪਤੀ ਜੀ, ਇੰਨੇ ਨਿੱਕੇ ਖਿਆਲਾਂ ਵਿੱਚ ਪੈਣਾ ਸੰਗਤ ਦਾ ਹੀ ਫਲ ਹੈ ਜੋ ਤੁਹਾਨੂੰ ਕਸੰਗ ਵੱਲ ਲੈ ਰਹੀ ਹੈ। ਜੇ ਅਸੀਂ ਸਿੱਖੀ ਸਿੱਧਕ ਵਿੱਚ ਪੱਕੇ ਰਹਿੰਦੇ ਤਾਂ ਐਸੇ ਧਰਮੇ ਤੇ ਨਿਮਕ ਹਲਾਲ ਨੌਕਰ ਦੇ ਇਕਲੌਤੇ ਬਾਲ ਦੀ ਖਾਤਰ ਇਹ ਇੱਕ ਦੋ ਆਨੇ ਦੀ ਚੀਜ਼ ਦੇਣੀ ਸਾਨੂੰ ਕਦੇ ਵੀ ਭਾਰੂ ਨਾ ਪਾਸਦੀ। ਇਹ ਖਿਆਲ ਆ ਕੇ ਕਿ ਸਾਡਾ ਰੋਬ ਜਾਂਦਾ, ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਗਿਆ ਜੇ ਵਿਗੜੀ ਸਵਾਰ ਲੈ ਗਿਆ। ਪਤੀ ਹੈਰਾਨਗੀ ਨਾਲ ਪੁੱਛਣ ਲੱਗਾ, ਕਿਵੇਂ? ਵਹੁਟੀ ਕਹਿਣ ਲੱਗੀ, ਵੇਖੋ ਨਾ, ਜੇ ਜੜ ਨਾਲ ਸਵਾਰੀਏ ਨਾ ਤੇ ਡਾਲਾਂ ਨਾਲ ਆਪੇ ਸੰਵਰ ਜਾਂਦੀ ਹੈ। ਆਪਣੇ ਦਾਤਾ ਤੇ ਪਰਜਾ ਦੇ ਰਾਖੇ ਗੁਰੂ ਜੀ ਨਾਲ ਸਵਾਰ ਲਈਏ, ਫਿਰ ਖਿਮਾ ਨਾਲ, ਪਰਿਵਾਰ ਨਾਲ, ਜਗਤ ਨਾਲ, ਆਪੇ ਸਿੱਖਾਂ ਨਾਲ ਵੀ ਸੰਵਰ ਜਾਏਗੀ। ਮੈਨੂੰ ਤਾਂ ਤੇਰੇ ਨਾਲ ਗੱਲ ਕਰਦਿਆਂ ਵੀ ਸੰਗ ਆਉਂਦੀ ਹੈ ਤੇ ਇਹ ਤੇ, ਪਰ ਉੱਥੇ ਜਾਈਏ ਕਿਵੇਂ? ਵਹੁਟੀ ਕਹਿਣ ਲੱਗੀ, ਇਹ ਸੰਗ ਦਾ ਹੀ ਤਾਂ ਤੁਹਾਡੇ ਉੱਤੇ ਕੁਸੰਗ ਹੈ, ਇਹ ਸੁਭਾਅ ਛੱਡੋ। ਤੁਹਾਡੀ ਮਾਂ ਦੱਸਿਆ ਕਰਦੀ ਸੀ ਇਹ ਸੰਗ ਕਿਸੇ ਹੱਦ ਤੱਕ ਚੰਗੀ ਹੁੰਦੀ ਹੈ, ਪਰ ਸੰਗਤ ਚੰਗੀ ਨਾ ਹੋਵੇ ਤਾਂ ਇਹ ਆਪਣੇ ਲਈ ਰੁੱਖਾਂ ਦਾ ਕਾਰਨ ਬਣ ਜਾਂਦੀ ਹੈ। ਦੇਖੋ ਨਾ, ਸੰਗ ਨੇ ਹੁਣ ਮਾੜੀ ਸ਼ਕਲ ਲੈ ਲਈ, ਅੰਦਰ ਹੰਕਾਰ ਬਣ ਗਿਆ। ਪਤੀ, ਨਹੀਂ, ਗੱਲ ਇਹ ਹੈ ਕਿ ਮੈਨੂੰ ਗੁਰੂ ਜੀ ਤੋਂ ਸ਼ਰਮ ਆਉਂਦੀ ਹੈ, ਜੋ ਵੇਲੇ ਸਿਰ ਨਾ ਨਿਤਰਿਆ, ਜਦੋਂ ਜਸ ਹੁੰਦਾ, ਹੁਣ ਦੋਸ਼ੀ ਜਿਹਾ ਹੋ ਕੇ ਕੀ ਜਾਵਾਂ। ਵਹੁਟੀ, ਆ ਵੇਖੋ, ਕਸੰਗ ਨੇ ਸਾਡੀ ਸੰਗ ਨੂੰ ਵਿੱਥ ਬਣਾ ਦਿੱਤਾ। ਮੈਥੋਂ ਸੰਗ ਜੋ ਮੈਂ ਤੁਹਾਡੀ ਅਰਦੰਗੀ ਤੇ ਤੁਸੀਂ ਮੇਰੇ ਤੋਂ ਸੰਗੋ, ਗੁਰੂ ਤੋਂ ਸੰਗ ਜਿਸ ਪਾਸ ਜਾ ਕੇ ਸਾਰੇ ਪਾਪ ਪੁੰਨ ਦੱਸਣੇ ਹੈ, ਮੂਰਖਤਾਈਆਂ ਅੱਗੇ ਧਰਨੀਆਂ ਹੈ, ਨਿਆਣੇ ਬਣ ਕੇ ਸਿੱਖਿਆ ਲੈਣੀ, ਉਹਦੇ ਕੋਲੋਂ ਸੰਗ, ਫਿਰ ਉਸੇ ਗੁਰੂ ਤੋਂ ਜਿਸ ਨੂੰ ਸਾਡੀ ਚਿੰਤਾ ਹੈ, ਤਿਸ ਸਿਓ ਕਿਉਂ ਮਨ ਰੂਸੀਐ ਜਿਸੇ ਹਮਾਰੀ ਚਿੰਦ। ਪਤੀ ਸ਼ਰਮਸਾਰ ਹੋਇਆ ਬੈਠਾ, ਕੀ ਗੁਰੂ ਸਾਥੋਂ ਨਫ਼ਰਤ ਨਹੀਂ ਕਰਦਾ? ਭਗਤੀ ਕਹਿਣ ਲੱਗੇ, ਜੋ ਜੋ ਉਸ ਵੇਲੇ ਦਾ ਉੱਕਿਆ ਰੁੱਸਿਆ ਜਦ ਵੀ ਸ਼ਰਨ ਗਿਆ ਗੁਰੂ ਜੀ ਨੇ ਗਲੇ ਲਾ ਲਿਆ। ਉਹ ਕੋਈ ਦੰਡਦਾਤਾ ਧਰਮਰਾਜ ਤਾਂ ਨਹੀਂ ਨਾ, ਉਹ ਤਾਂ ਮੇਰਾ ਦੇ ਸਾਈ ਨੇ, ਬਖਸ਼ਿੰਦ ਨੇ, ਉਹ ਬਖਸ਼ਿੰਦ ਦੇ ਮਹਿਰਮ ਨੇ ਪਤੀ ਜੀਓ। ਮਹਿਰਮ ਜੋ ਹੋਇਆ ਇਨਸਾਨੀ ਦਿਲਾਂ ਦਾ, ਇਸ ਪ੍ਰਕਾਰ ਜਦੋਂ ਸ਼ਰਨ ਜਾਵਾਂਗੇ ਉਹ ਸਾਡੀ ਵੀ ਬੌੜੀ ਕਰਨਗੇ। ਇਹ ਦਿਨ ਚੜ੍ਹਦੇ ਤੱਕ ਬਾਤਾਂ ਹੁੰਦੀਆਂ ਰਹੀਆਂ।